ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਓਲਾ। ਮਨ ਮੇਰੇ ਗੌ ਹਰ ਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਚੋਲਾ। ਓਲਾ ਦੇ ਅਖਰੀ ਅਰਥ ਹਨ ਓਟ, ਆਸਰਾ, ਆਧਾਰ, ਸ਼ਰਨ ਜਾਂ ਟੇਕ। ਪਰ ਅਧਿਆਤਮਿਕ ਤੌਰ 'ਤੇ ਇਸ ਵਿੱਚ ਡੂੰਘੀ ਰਮਜ਼ ਹੈ। ਹਰ ਇੱਕ ਜੀਵ ਨੂੰ ਦੁਨੀਆਂ ਵਿੱਚ ਵਿਚਰਨ ਲਈ ਕਿਸੇ ਨਾ ਕਿਸੇ ਦਾ ਆਸਰਾ ਲੈਣਾ ਪੈਂਦਾ ਹੈ। ਬੱਚਾ ਪੈਦਾ ਹੁੰਦਿਆਂ ਹੀ ਆਪਣੀ ਮਾਂ 'ਤੇ ਨਿਰਭਰ ਹੁੰਦਾ ਹੈ, ਅਤੇ ਫਿਰ ਸਾਰੀ ਜ਼ਿੰਦਗੀ ਵੀ ਉਹ ਆਪਣੇ ਤੋਂ ਵੱਡੀ ਹਸਤੀ ਦੀ ਓਟ ਲੈ ਕੇ ਆਪਣਾ ਜੀਵਨ ਬਤੀਤ ਕਰਦਾ ਹੈ। ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਅਨੇਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਅਸੀਂ ਆਪ ਉਹਨਾਂ ਦਾ ਹੱਲ ਨਹੀਂ ਕੱਢ ਸਕਦੇ ਤਾਂ ਸਾਨੂੰ ਕਿਸੇ ਦਾ ਆਸਰਾ ਲੈਣਾ ਪੈਂਦਾ ਹੈ। ਇਸ ਤਰ੍ਹਾਂ ਜ਼ਿੰਦਗੀ ਦੇ ਹਰ ਪੜਾਅ 'ਤੇ ਅਸੀਂ ਕਿਸੇ ਨਾ ਕਿਸੇ 'ਤੇ ਨਿਰਭਰ ਹੁੰਦੇ ਹਾਂ। ਮਾਇਕੀ ਜੀਵਨ ਤੋਂ ਇਲਾਵਾ ਇੱਕ ਹੋਰ ਜੀਵਨ ਹੈ ਜੋ ਇਸ ਤੋਂ ਉਚੇਰਾ ਹੈ, ਅਰਥਾਤ ਪਰਮਾਰਥ ਜੀਵਨ। ਅਸਲ ਵਿੱਚ ਪਰਮਾਰਥਕ ਜੀਵਨ ਤੋਂ ਬਿਨਾਂ ਸਾਡਾ ਕੋਈ ਜੀਵਨ ਹੀ ਨਹੀਂ। ਇਸ ਤੋਂ ਬਿਨਾਂ ਅਸੀਂ ਇਨਸਾਨ ਹੁੰਦੇ ਹੋਏ ਵੀ ਪਸ਼ੂ ਸਮਾਨ ਹਾਂ। ਅਕਾਲ ਪੁਰਖ ਦੀ ਆਪਣੀ ਮੌਜ ਵਿੱਚ ਰਚੀ ਇਸ ਇਲਾਹੀ ਕਾਇਨਾਤ ਦੇ ਦੋ ਭਿੰਨ ਭਿੰਨ ਮੰਡਲ ਹਨ। ਇੱਕ ਆਤਮਿਕ ਮੰਡਲ ਜਿਸ ਵਿੱਚ ਇਲਾਹੀ ਪ੍ਰਕਾਸ਼ ਯਾਨੀ ਸਦਾ ਖੈਰ, ਸਦਾ ਸੁਖ, ਸਦਾ ਖੁਸ਼ੀ, ਪ੍ਰੀਤ, ਪ੍ਰੇਮ, ਰਸ, ਚਾਓ, ਨਾਮ, ਸ਼ਾਂਤੀ, ਠੰਡ, ਇਹਨਾਂ ਗੁਣਾਂ ਦਾ ਪ੍ਰਵੇਸ਼ ਅਤੇ ਪ੍ਰਗਟਾਵਾ ਹੈ। ਦੂਸਰੇ ਪਾਸੇ ਹੈ ਮਾਇਕੀ ਮੰਡਲ ਯਾਨੀ ਹੋਮੇ ਵਿੜੀ ਸਿਆਣਪ ਦਾ ਮੰਡਲ, ਜਿਸ ਵਿੱਚ ਨੀਵੀਆਂ ਮਾਇਕੀ ਰੁਚੀਆਂ ਹਨ ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਖੁਦਗਰਜ਼ੀ, ਈਰਖਾ, ਦਵੈਤ, ਨਫ਼ਰਤ, ਸਾੜਾ, ਚਿੰਤਾ, ਤ੍ਰਿਸ਼ਨਾ ਆਦਿ। ਇਹਨਾਂ ਮਾਇਕੀ ਔਗੁਣਾਂ ਦੀ ਅੱਗ ਵਰਤ ਰਹੀ ਹੈ। ਇਸ ਆਤਿਸ਼ ਦੁਨੀਆਂ ਵਿੱਚ ਖਚਤ ਹੋਈ ਸਾਰੀ ਲੁਕਾਈ, ਸੜਦੀ, ਬਲਦੀ, ਹੈ ਬੂ ਕਰਦੀ, ਹਾਲ ਦੁਹਾਈ ਮਚਾਉਂਦੀ, ਕਿਝ ਨਾ ਬੁੱਝੈ ਕਿਝ ਨਾ ਸੁੱਝੈ ਦੁਨੀਆਂ ਗੁੱਝੀ ਭਾਏ ਵਾਲਾ ਜੀਵਨ ਬਤੀਤ ਕਰ ਰਹੀ ਹੈ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਮਨ ਮੁਖ ਮਾਇਆ ਮੋਹ ਵਿਆਪੇ, ਇਹ ਮਨ ਤ੍ਰਿਸ਼ਨਾ ਜਲਤ ਦਿਖਈਆ। ਗੁਰਬਾਣੀ ਅਨੁਸਾਰ ਇਸ ਗੁੱਝੀ ਪਾਏ ਜਾਂ ਮਾਇਕੀ ਅੱਗ ਤੋਂ ਬਚਣ ਲਈ ਕੀ ਕਰਨਾ ਹੈ? ਮਨ ਦੀਆਂ ਬਾਹਰਮੁਖੀ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਕੇ ਆਤਮ ਮੰਡਲ ਦੇ ਸੀਤਲ, ਸ਼ਾਂਤ, ਸੁਖਦਾਈ, ਬਿਸਮਾਦੀ, ਠੰਡੇ, ਖੁਨਕ ਨਾਮ ਵੱਲ ਲਾਉਣਾ ਹੈ। ਹਾਂਜੀ, ਇਸ ਮਾਇਕੀ ਅੱਗ ਤੋਂ ਬਚਣ ਲਈ ਮਨ ਦੀਆਂ ਬਾਹਰਮੁਖੀ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਕੇ ਆਤਮ ਮੰਡਲ ਦੇ ਸੀਤਲ, ਸ਼ਾਂਤ, ਸੁਖਦਾਈ, ਬਿਸਮਾਦੀ, ਠੰਡੇ, ਖੁਨਕ ਨਾਮ ਵੱਲ ਲਾਉਣਾ ਹੈ। ਇਹੀ ਭੱਜ ਪਏ ਹਰ ਸਰਨਾਈ ਹੈ, ਚਰਨ ਸ਼ਰਨ ਜਾਣਾ ਹੈ, ਗੌ ਹਰ ਨਾਮ ਕਾ ਓਲਾ ਹੈ। ਜੇਕਰ ਇੱਕ ਪਾਸੇ ਅੱਗ ਦੇ ਭਾਂਬੜ ਮਚਾ ਦਈਏ ਅਤੇ ਦੂਸਰੇ ਪਾਸੇ ਬਰਫ਼ ਜਮ੍ਹਾਂ ਕਰ ਦਈਏ ਤਾਂ ਜਿਉਂ ਜਿਉਂ ਅਸੀਂ ਅੱਗ ਦੇ ਨੇੜੇ ਜਾਵਾਂਗੇ ਤਿਉਂ ਤਿਉਂ ਸੇਕ ਵੱਧਦਾ ਜਾਵੇਗਾ, ਠੰਡ ਘਟਦੀ ਜਾਵੇਗੀ। ਇਸ ਦੇ ਉਲਟ ਜੇ ਅੱਗ ਵੱਲ ਪਿੱਠ ਕਰਕੇ ਬਰਫ਼ ਵੱਲ ਮੁੜਾਂਗੇ ਤਾਂ ਠੰਡ ਵੱਧਦੀ ਜਾਵੇਗੀ ਅਤੇ ਸੇਕ ਘਟਦਾ ਜਾਵੇਗਾ। ਇਹੋ ਅਸੂਲ ਸਾਡੀ ਮਾਨਸਿਕ ਹਾਲਤ ਉੱਤੇ ਵੀ ਹੂ ਬਹੂ ਘਟਦਾ ਹੈ। ਜਿਉਂ ਜਿਉਂ ਠੰਡਾ ਹਰਨਾਉਂ ਵੱਲ ਪਿੱਠ ਕਰਕੇ ਆਪਣੀ ਇਲਾਹੀ ਮਾਤਾ ਅਕਾਲ ਪੁਰਖ ਦਾ ਓਹਲਾ ਛੱਡ ਕੇ ਜਾਂ ਉਸਨੂੰ ਭੁੱਲ ਕੇ ਜਾਂ ਬੇਮੁੱਖ ਹੋ ਕੇ ਸਾਡੀ ਸੁਰਤੀ ਬਿਰਤੀ ਆਤਿਸ਼ ਦੁਨੀਆਂ ਵੱਲ ਮੁੜਦੀ ਜਾਂਦੀ ਹੈ, ਤਿਉਂ ਤਿਉਂ ਹਰੀ ਨਾਮ ਦੀ ਆਤਮਿਕ ਠੰਡ ਘਟਦੀ ਜਾਂਦੀ ਹੈ ਅਤੇ ਅਸੀਂ ਉਸੇ ਮਿਕਦਾਰ ਵਿੱਚ ਉਸੇ ਪ੍ਰਪੋਰਸ਼ਨ ਵਿੱਚ ਨਾਮ ਦੀਆਂ ਇਲਾਹੀ ਬਰਕਤਾਂ ਤੋਂ ਵਾਂਝੇ ਹੁੰਦੇ ਜਾਂਦੇ ਹਾਂ। ਸਮਾਂ ਪਾ ਕੇ ਅਸੀਂ ਮਾਇਆ ਦੀ ਦਲਦਲ ਵਿੱਚ ਇਤਨੇ ਖੁੱਭ ਜਾਂਦੇ ਹਾਂ ਕਿ ਸਾਨੂੰ ਇਸ ਅਗਨ ਸੋਕ ਸਾਗਰ ਤੋਂ ਬਾਹਰ ਕਿਸੇ ਹੋਰ ਉਚੇਰੇ, ਚੰਗੇਰੇ, ਸੁਹਣੇਰੇ, ਸੁਖਦਾਈ, ਕਲਿਆਣਕਾਰੀ ਆਤਮ ਜੀਵਨ ਦਾ ਚੇਤਾ ਹੀ ਨਹੀਂ ਰਹਿੰਦਾ, ਖਿਆਲ ਹੀ ਨਹੀਂ ਆਉਂਦਾ, ਨਿਸ਼ਚੈ ਹੀ ਨਹੀਂ ਆਉਂਦਾ। ਹਾਂਜੀ, ਸਮਾਂ ਪਾ ਕੇ ਅਸੀਂ ਮਾਇਆ ਦੀ ਦਲਦਲ ਵਿੱਚ ਇਤਨੇ ਖੁੱਭ ਜਾਂਦੇ ਹਾਂ ਕਿ ਸਾਨੂੰ ਇਸ ਅਗਨ ਸੋਕ ਸਾਗਰ ਤੋਂ ਬਾਹਰ ਕਿਸੇ ਹੋਰ ਉਚੇਰੇ, ਚੰਗੇਰੇ, ਸੁਖਦਾਈ ਆਤਮ ਜੀਵਨ ਦਾ ਚੇਤਾ ਹੀ ਨਹੀਂ ਆਉਂਦਾ, ਖਿਆਲ ਹੀ ਨਹੀਂ ਆਉਂਦਾ, ਸ਼ਰਧਾ ਹੀ ਨਹੀਂ ਉਪਜਦੀ, ਲੋੜ ਹੀ ਨਹੀਂ ਪਾਸਦੀ। ਜਨਮ ਜਨਮਾਂਤਰਾਂ ਤੋਂ ਸਾਡਾ ਮਨ ਇਸ ਮਾਨਸਿਕ ਅਗਨੀ ਵਿੱਚ ਸੜਦਾ ਬਲਦਾ ਮਟਰੋੜ ਅਤੇ ਮਨੋਰ ਹੋ ਚੁੱਕਿਆ ਹੈ। ਇਹੀ ਕਾਰਨ ਹੈ ਕਿ ਇਸ ਵਿੱਚੋਂ ਨਿਕਲਣ ਦਾ ਸਾਨੂੰ ਕਦੇ ਖਿਆਲ ਹੀ ਨਹੀਂ ਆਇਆ, ਯਤਨ ਤਾਂ ਕੀ ਕਰਨਾ ਸੀ। ਇਸ ਤਰ੍ਹਾਂ ਸਾਡੀ ਇਹ ਆਪੋ ਸਹੇੜੀ ਗੁੱਝੀ ਮਾਨਸਿਕ ਅੱਗ, ਹਾਂਜੀ ਆਪੋ ਸਹੇੜੀ ਹੋਈ ਗੁੱਝੀ ਮਾਨਸਿਕ ਅੱਗ ਅੰਦਰੋਂ ਅੰਦਰ ਸੁਲਗਦੀ ਰਹਿੰਦੀ ਹੈ, ਜੋ ਕਿਸੇ ਮਾਮੂਲੀ ਜਿਹੀ ਬਾਹਰਲੀ ਉਕਸਾਹਟ ਨਾਲ ਭੜਕ ਉੱਠਦੀ ਹੈ ਅਤੇ ਭਾਂਬੜ ਬਣ ਕੇ ਸਾਰਾ ਆਲਾ ਦੁਆਲਾ ਸਾੜ ਸੁੱਟਦੀ ਹੈ। ਜਦ ਕਦੇ ਇਹ ਮਾਨਸਿਕ ਅਗਨੀ ਤੀਬਰ ਅਤੇ ਅਸਹਿ ਹੋ ਜਾਂਦੀ ਹੈ ਤਾਂ ਇਸ ਦਾ ਦੋਸ਼ ਅਸੀਂ ਹੋਰਨਾਂ ਜਾਂ ਰੱਬ ਉੱਤੇ ਥੱਪ ਕੇ ਆਪਣਾ ਮਨ ਹੌਲਾ ਕਰ ਲੈਂਦੇ ਹਾਂ। ਇਸ ਦੇ ਨਾਲ ਨਾਲ ਅਸੀਂ ਆਪਣੀ ਸਿਆਣਪ ਅਤੇ ਚਤੁਰਾਈ ਦੁਆਰਾ ਦੁੱਖਾਂ ਕਲੇਸ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ। ਜਦ ਸਫਲਤਾ ਨਹੀਂ ਮਿਲਦੀ ਤਾਂ ਆਪਣੇ ਤੋਂ ਤਗੜੇ ਅਫਸਰਾਂ, ਵਜ਼ੀਰਾਂ, ਸੰਬੰਧੀਆਂ ਦੀ ਓਟ ਜਾਂ ਆਸਰਾ ਪਾਲਦੇ ਹਾਂ। ਜਦ ਕਿਸੇ ਤਰ੍ਹਾਂ ਵੀ ਕਾਮਯਾਬੀ ਨਹੀਂ ਮਿਲਦੀ ਤਾਂ ਫਿਰ ਸਾਧਾਂ, ਸੰਤਾਂ, ਪੀਰਾਂ, ਫਕੀਰਾਂ, ਦੇਵੀ ਦੇਵਤਿਆਂ ਦੀ ਸ਼ਰਨ ਲਈ ਜਾਂਦੀ ਹੈ। ਜੇ ਇੱਕ ਸਾਧ ਸੰਤ ਜਾਂ ਪੀਰ ਫਕੀਰ ਕੋਲੋਂ ਕਾਰਜ ਨਹੀਂ ਰਾਸ ਆਉਂਦਾ ਤਾਂ ਦੂਜੇ ਦੀ ਟੇਕ ਤੱਕਦੇ ਹਾਂ। ਜਦਕਿ ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈ, ਮਾਨੁਖ ਕੀ ਟੇਕ ਬਿਰਥੀ ਸਭ ਜਾਣ। ਇੱਥੇ ਹੀ ਬਸ ਨਹੀਂ, ਜੀਵ ਆਪਣੇ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਜਾਂ ਮਾਇਕੀ ਤ੍ਰਿਸ਼ਨਾਵਾਂ ਦੀ ਪੂਰਤੀ ਲਈ ਦਰ ਦਰ ਭਟਕਦਾ ਹੈ, ਕਈ ਪ੍ਰਕਾਰ ਦੇ ਨਸ਼ਿਆਂ ਜਾਂ ਨੀਵੇਂ ਮਨੋਰੰਜਨ ਦੇ ਸਾਧਨਾਂ ਵਿੱਚ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਸਾਰੇ ਸਾਧਨ ਮਾਨਸਿਕ ਸਮੱਸਿਆਵਾਂ ਨੂੰ ਭੁਲਾਉਣ ਜਾਂ ਉਹਨਾਂ ਤੋਂ ਬਚਣ ਦੇ ਆਰਜ਼ੀ ਉਪਾਅ ਹਨ, ਜਿਨ੍ਹਾਂ ਨਾਲ ਕੁਛ ਚਿਰ ਲਈ ਓਪਰੀ ਜਿਹੀ ਖੁਸ਼ੀ ਜਾਂ ਤਸੱਲੀ ਤਾਂ ਮਿਲਦੀ ਹੈ ਪਰ ਮਨ ਦੇ ਅੰਦਰਲੇ ਗੁੱਝੇ ਭਾਂਬੜ ਨਹੀਂ ਬੁੱਝਦੇ, ਨਾ ਹੀ ਹਿਰਦੇ ਵਿੱਚ ਠੰਡ ਪੈਂਦੀ ਹੈ। ਜਿੱਥੇ ਅੱਗ ਹੈ ਉੱਥੇ ਠੰਡ ਨਹੀਂ ਹੋ ਸਕਦੀ, ਜਿੱਥੇ ਠੰਡ ਹੈ ਉੱਥੇ ਗਰਮੀ ਦੀ ਅਨਹੋਂਦ ਹੈ। ਅੱਗ ਦੇ ਭਾਂਬੜ ਵਿੱਚੋਂ ਠੰਡ ਲੱਭਣੀ ਇਹ ਇੱਕ ਹਾਸੋਹੀਣੀ ਮੂਰਖਤਾ ਹੈ। ਪਰ ਅਸੀਂ ਬੜੇ ਸਿਆਣੇ ਵਿਦਵਾਨ ਅਤੇ ਅਕਲ ਲਤੀਫ ਕਹਾਉਂਦੇ ਹੋਏ ਵੀ ਹਉਮੈ ਦੇ ਭਰਮ ਭੁਲਾਵੇ ਅਧੀਨ ਤ੍ਰਿਸ਼ਨਾਵਾਂ ਦੀ ਪੂਰਤੀ ਵਿੱਚੋਂ ਮਨ ਦਾ ਸੁੱਖ, ਸ਼ਾਂਤੀ ਅਤੇ ਠੰਡ ਭਾਲਦੇ ਹਾਂ। ਸਾਡੀ ਇਸ ਹਾਲਤ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ, ਆਸਾ ਮਨਸਾ ਮੋਹਣੀ ਤਾਮਸ ਤਿਸ਼ਨਾ ਸਾਂਤ ਨਾ ਆਵੈ, ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੈ। ਇਸ ਗੁੱਝੀ ਮਾਨਸਿਕ ਅੱਗ ਤੋਂ ਛੁਟਕਾਰਾ ਪਾਉਣ ਲਈ ਅਸੀਂ ਫਿਰ ਧਾਰਮਿਕ ਅਸਥਾਨਾਂ ਵੱਲ ਦੌੜਦੇ ਹਾਂ, ਪਰ ਉੱਥੇ ਵੀ ਅਸੀਂ ਆਪਣੀ ਅੰਦਰਲੀ ਅੱਗ ਨਾਲ ਲੈ ਜਾਂਦੇ ਹਾਂ। ਧਰਮ ਅਸਥਾਨਾਂ ਨੂੰ ਵੀ ਅਸੀਂ ਈਰਖਾ ਦੁਐਤ, ਵੈਰ ਵਿਰੋਧ, ਲਾਲਚ, ਬੇਈਮਾਨੀ ਅਤੇ ਮਜ਼ਹਬੀ ਤਸੁਬ ਦੀ ਅੱਗ ਲਾਈ ਹੋਈ ਹੈ। ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਤਾਂ ਜੋ ਮਾਇਆ ਵਿਆਪੈ ਕਹਾਂ ਠਹਿਰਾਈ ਹੈ। ਜੀਵਨ ਦੇ ਹਰ ਖੇਤਰ ਵਿੱਚ ਇਸ ਅੱਗ ਦੇ ਭਾਂਬੜ ਮੱਚ ਰਹੇ ਹਨ, ਜਿਨ੍ਹਾਂ ਵਿੱਚ ਸੜਦੀ ਬਲਦੀ ਲੁਕਾਈ ਪੁਕਾਰ ਰਹੀ ਹੈ, ਹਾਏ ਠੰਡ ਕਿੱਥੇ। ਗੁਰੂ ਬਾਬੇ ਨੇ ਇਸ ਵਿਸ਼ਵ ਹਿਰਦੇ ਦੀ ਪੁਕਾਰ ਸੁਣ ਕੇ ਖਲਕਤ ਨੂੰ ਗੁਰਬਾਣੀ ਰਾਹੀਂ ਇਉਂ ਆਤਮਿਕ ਜੀਵਨ ਸੇਧ ਬਖਸ਼ੀ ਹੈ। मन मेरे गौ हर नाम का ओला, तुझे न लागे ताता चोला। ताती वाव न लग गई पार ब्रह्म सरनाई, शीतल शांत सुख हर सरनी, जलती अगन निवारे। ए जग जलता देख के पज पे हर सरनाई राम। जब निक्के बच्चे नु सट वजदी है या कुत्ते बिल्ले पेंदे हन, तो मम्मी मम्मी पुकारदा है या पज के मां कोल जांदा है, क्योंकि उसनु पक्का निश्चय हुंदा है कि उसकी मां उसनु आफत तो जरूर बचा लवेगी। मां दी गोद या ओला ही उस लई सब तो सुरक्षित थां है, जिथे कोई दुख कलेश या आफत नहीं पहुंच सकती। पायो बाल बुद्ध सुख रे। इस तरह दे पूर्ण निश्चय या श्रद्धा भावनी नाल सतगुरां नूं पुकारना या सिमरन करना ही सतगुर दी चरण शरण जाना है या उसकी ओट लैनी है। हाँ जी, इस तरह बच्चे वाकन पूर्ण निश्चय या श्रद्धा भावनी नाल सतगुरां नूं पुकारना या सिमरन करना ही सतगुर दी चरण शरण जाना है, उस दी ओट लैनी है। अकाल पुरख दे हुकम दी सहज चाल विच अपनी निक्की जही मन मर्जी नूं रलाउणा ही उसका ओला लैना है। मन दियां स्याणपां उक्तियां जुक्तियां ए हड़ ते हड़ हों मैं मेरी नूं माया वल्लों मोड़ के सतगुर दे हुकम दे प्रायण या आत्म प्रायण करना ही पज पे हर सरनाई है। जब जंगल नूं अग लग जावे तां हिरन आदि जंगली जीव नदी विच छाल मार के अपने आप नूं अग दे सेक तों बचा लैंदे हन। इसे तरह गुरमुख जन या हर जन प्यारे अपनी कूड़ी होमें या माइकी सियाणपां उक्तियां जुक्तियां ए हड़ ते हड़ ज्ञान फिलोसफियां क्यों क्या कैसे वाली बुद्धि दे चिंता फिकर तौखले छाड़ के निक्के बच्चे वांग भोले पाए सतगुरु दी प्रेम स्वप्ना दी निग्गी गोद दा ओला लैंदे हन। सात संगत विच विचरदिया अटुट सिमरन द्वारा शब्द सुरत विच लिव लाउंदे हन, तां फिर सतगुरु दियां सभे बख्शिशां दे पात्र बनदे हन। सतगुरु उस गुरमुख रूह नूं इयों प्यार नाल निवाजदा है। हर जी माता, हर जी पिता, हर जीव प्रतिपालक, हर जी मेरी सार करे हम हर के बालक, सहजे सहज खिलाएंदा नहीं करदा आलक, औगुन को न चितारदा गल सेती लायक, मुंह मंगा सोई देवदा हर पिता सुखदायक, ज्ञान रास नाम तन सौंप्यून इस सौदे लायक, खेल खिलाए लाड लडावे सदा सदा अंदाई, प्रतपाले बारिक की न्याई जैसे मात पिताई। पर कोई विरले बख्शे हुए गुरमुख जन ही इस आतिश दुनिया विच हरी नाम दा ओला लैके इलाही प्रीत दा दी ठंड माणदे हन। दावा अगन बहुत तृण जाले कोई हरिया बूट रहोरी। गुरबाणी विच बार बार सानू ऐसे बख्शे हुए आत्मिक ठंड विच विचर रहे गुरमुख जना दी संगत करन दा ताकीदी हुकम कीता गया है। मन मेरे तिन की ओट ले, मन तन अपना तिन जन दे, जिन जन अपना प्रभु पछाता, सो जन सर्व थोक का दाता, तिसकी शरण सर्व सुख पावे, तिसके दरस सब पाप मिटावे, अवर स्यानप सगली छाड़, तिस जन की तू सेवा लाग। इंसान दी अकाल पुरख उत्ते ओट ते अकाल पुरख दा अपनी अंश जीवन लई सद बख्शिन सदा मेहरवाना, औगुण को ना चितारे प्रेम सहत गल लावे वाले इलाही बिरद नू दर्शाउन लई मां बच्चे दी प्रीत एक सर्वोत्तम उदाहरण है। ਕਿਸ ਤਰ੍ਹਾਂ ਬੱਚਾ ਜਦ ਮਾਂ ਦੀ ਕੁੱਖ ਵਿੱਚ ਹੁੰਦਾ ਹੈ ਤਾਂ ਉਸਦੀ ਲਿਵ ਕਰਤੇ ਨਾਲ ਜੁੜੀ ਹੋਣ ਕਰਕੇ ਉਸਦੇ ਵਿਗਸਨ ਅਤੇ ਪ੍ਰਫੁੱਲਤ ਹੋਣ ਲਈ ਸਾਰਾ ਪ੍ਰਬੰਧ ਇਲਾਹੀ ਮਾਤਾ ਅਕਾਲ ਪੁਰਖ ਦੁਆਰਾ ਸਹਿਜ ਸੁਭਾਅ ਹੀ ਹੁੰਦਾ ਰਹਿੰਦਾ ਹੈ। 9 ਮਹੀਨੇ ਮਾਂ ਦੇ ਪੇਟ ਦੀ ਜਠਰ ਅਗਨੀ ਵਿੱਚ ਅਕਾਲ ਪੁਰਖ ਦੇ ਅਟੁੱਟ ਸਿਮਰਨ ਦਾ ਓਲਾ ਹੀ ਉਸਨੂੰ ਬਚਾਈ ਰੱਖਦਾ ਹੈ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਜਨਮ ਤੋਂ ਬਾਅਦ ਵੀ ਨਿੱਕੇ ਬੱਚੇ ਨੂੰ ਆਪਣੇ ਆਪ ਦੀ ਸੋਝੀ ਨਹੀਂ ਹੁੰਦੀ, ਉਸਦੀ ਆਪਣੀ ਮਾਂ ਉੱਤੇ ਭੋਲੇ ਪਾਏ ਟੇਕ ਅਤੇ ਸ਼ਰਧਾ ਭਾਵਨੀ ਹੁੰਦੀ ਹੈ। ਇਸ ਲਈ ਦੁਵੱਲੀ ਖਿੱਚ ਅਨੁਸਾਰ ਮਾਂ ਵੀ ਆਪਣਾ ਆਪਾ ਵਾਰ ਕੇ ਨਵ ਜਨਮੇ ਬੱਚੇ ਦੀ ਸੰਭਾਲ, ਪਾਲਣ ਪੋਸ਼ਣ ਅਤੇ ਜੀਵਨ ਦੀਆਂ ਸਾਰੀਆਂ ਲੋੜਾਂ ਦਾ ਫਿਕਰ ਅਤੇ ਇੰਤਜ਼ਾਮ ਕਰਦੀ ਹੈ। ਬੱਚੇ ਨੂੰ ਆਪਣੇ ਲਈ ਕੋਈ ਸਿਆਣਪ, ਚਾਤੁਰੀ, ਪ੍ਰਬੰਧ, ਫਿਕਰ, ਚਿੰਤਾ ਜਾਂ ਦੌੜ ਭੱਜ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਸਨੂੰ ਦ੍ਰਿੜ ਵਿਸ਼ਵਾਸ ਹੁੰਦਾ ਹੈ ਕਿ ਉਸਦੀ ਕੋਈ ਆਪਣੀ ਪਿਆਰ ਕਰਨ ਵਾਲੀ, ਰਾਖੀ ਕਰਨ ਵਾਲੀ, ਸੰਭਾਲਣ ਵਾਲੀ, ਖੇਲ ਖਿਲਾਉਣ ਵਾਲੀ, ਲਾਡ ਲਡਾਉਣ ਵਾਲੀ, ਫਿਕਰ ਕਰਨ ਵਾਲੀ ਸ਼ੁਭ ਚਿੰਤਕ ਹਸਤੀ ਹੈ ਜੋ ਉਸਦੀ ਪਿਆਰ ਭਾਵਨਾ ਨਾਲ ਪਰਵਰਿਸ਼ ਕਰਦੀ ਹੈ। ਉਸ ਦੇ ਭੋਲੇ ਪਾਏ ਨਿਸ਼ਚੇ ਅਨੁਸਾਰ ਮਾਂ ਹੀ ਉਸਦਾ ਰੱਬ, ਗੁਰੂ ਅਤੇ ਦਾਤੀ ਹੈ। ਇਸ ਲਈ ਬੱਚਾ ਬੇਫਿਕਰ ਹੋ ਕੇ, ਆਸਾ ਮਨਸਾ ਰਹਿਤ, ਨਿਸਲ ਹੋ ਕੇ, ਨਿਸ਼ਚਿੰਤ ਹੋ ਕੇ ਆਪਣੇ ਮਾਂ ਬਾਪ ਦੀ ਪੂਰਨ ਓਟ ਅਤੇ ਛਤਰ ਛਾਇਆ ਹੇਠ ਖੇਲਦਾ, ਮੌਲਦਾ, ਚਾਓ ਵਿੱਚ, ਖੁਸ਼ੀ ਵਿੱਚ, ਖੇੜੇ ਵਿੱਚ, ਰੰਗ ਹੱਸੈ, ਰੰਗ ਰੋਵੈ, ਚੁੱਪ ਵੀ ਕਰ ਜਾਏ ਅਨੁਸਾਰ ਕੁਦਰਤੀ ਸਹਿਜ ਜੀਵਨ ਬਤੀਤ ਕਰਦਾ ਹੈ। ਉੱਧਰ ਘਰ ਦੇ ਕੰਮਾਂ ਕਾਰਾਂ ਵਿੱਚ ਰੁੱਝੀ ਹੋਈ ਮਾਂ ਆਪਣੇ ਬੱਚੇ ਵਿੱਚ ਲਿਵ ਲਾਈ ਰੱਖਦੀ ਹੈ। ਚੁੱਲ੍ਹੇ ਵਿੱਚ ਅੱਗ ਬਾਲਦੀ, ਚੱਕੀ ਝੋਂਦੀ, ਪਸੀਨੇ ਦੀ ਬੋਹ ਨਾਲ ਲਿਬੜੀ ਤਿਬੜੀ ਮਾਂ ਦੀ ਗੋਦੀ ਵਿੱਚ ਬੱਚਾ ਰਿੜਦਾ ਫਿਰਦਾ ਆ ਜਾਂਦਾ ਹੈ ਅਤੇ ਮਾਂ ਦੇ ਪਿਆਰ ਦੀਆਂ ਅੰਮ੍ਰਿਤ ਘੁੱਟਾਂ ਭਰਦਾ ਸਭ ਕੁਛ ਭੁੱਲ ਜਾਂਦਾ ਹੈ। ਜੇਕਰ ਬੱਚਾ ਖੇਡਦਾ ਖੇਡਦਾ ਸੜਿਹਾਂਦ ਵਾਲੀ ਥਾਂ ਜਾਂ ਚਿੱਕੜ ਗਾਰੇ ਵਿੱਚ ਡਿੱਗ ਪਵੇ, ਗੰਦਾ ਹੋ ਜਾਵੇ, ਉਸਦੇ ਸੱਟ ਲੱਗ ਜਾਵੇ ਤਾਂ ਮਾਂ ਭਾਵੇਂ ਪੂਰੀ ਤਰ੍ਹਾਂ ਸਜੀ ਤਜੀ ਹਾਰ ਸ਼ਿੰਗਾਰ ਕਰੀ ਬੈਠੀ ਹੋਵੇ, ਕੀਮਤੀ ਤੋਂ ਕੀਮਤੀ ਕੱਪੜੇ ਪਾਏ ਹੋਣ, ਪਰ ਆਪਣੇ ਲਾਲ ਜਿਗਰ ਦੇ ਟੋਟੇ ਦੀ ਆਵਾਜ਼ ਸੁਣ ਕੇ ਉਸੇ ਵੇਲੇ ਭੱਜ ਉੱਠੇਗੀ, ਰੋਂਦੇ ਕੁਰਲਾਉਂਦੇ ਲਿਬੜੇ ਤਿਬੜੇ ਬੱਚੇ ਨੂੰ ਆਪਣੀ ਹਿੱਕ ਨਾਲ ਲਾ ਲਵੇਗੀ, ਪਿਆਰ ਨਾਲ ਚੁੰਮ ਚੱਟ ਕੇ ਉਸਨੂੰ ਅਸੀਸਾਂ ਦਿੰਦੀ, ਲੋਰੀਆਂ ਦਿੰਦੀ, ਥਾਪੜ ਥਾਪੜ ਕੇ ਸਵਾਵੇਗੀ। ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ, ਨਾ ਹੀ ਮੁਕਤੀ ਦੀ ਇੱਛਾ, ਸਗੋਂ ਮਾਂ ਤਾਂ ਬੱਚੇ ਦੀ ਪਿਆਰ ਖਿੱਚ ਵਿੱਚ ਆਪਾ ਵਾਰ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਇਹ ਮਾਂ ਬੱਚੇ ਦੇ ਪਿਆਰ ਦਾ ਇੱਕ ਅਲੌਕਿਕ ਇਲਾਹੀ ਕ੍ਰਿਸ਼ਮਾ ਹੈ। ਪਰ ਇਹ ਮਾਂ ਪਿਆਰ ਜਾਂ ਮੋਹ ਦੀ ਛਤਰ ਛਾਇਆ ਬੱਚੇ 'ਤੇ ਉਤਨਾ ਚਿਰ ਕੰਮ ਕਰਦੀ ਹੈ ਜਿੰਨਾ ਚਿਰ ਬੱਚਾ ਮਾਂ ਦੇ ਖਿਆਲਾਂ, ਰੀਝਾਂ ਅਤੇ ਪਿਆਰ ਭਾਵਨਾ ਦੇ ਪਰਾਇਣ ਜਾਂ ਸੁਰ ਵਿੱਚ ਇਨਟਿਊਨ ਰਹਿੰਦਾ ਹੈ, ਉਸ ਦੀ ਓਟ ਜਾਂ ਓਲਾ ਲੈਂਦਾ ਹੈ। ਜਦੋਂ ਬੱਚਾ ਸਿਆਣਾ, ਆਪ ਹੁਦਰਾ ਅਤੇ ਮਾਂ ਦੀ ਪਿਆਰ ਭਾਵਨਾ ਤੋਂ ਬੇਸੁਰਾ ਹੋ ਕੇ ਆਪਣੀ ਮਨਮਰਜ਼ੀ ਕਰਦਾ ਹੈ ਤਾਂ ਉਹ ਮਾਂ ਪਿਆਰ ਦੇ ਨਿੱਘ ਅਤੇ ਸ਼ੁਭ ਇੱਛਾਵਾਂ ਤੋਂ ਵਾਂਝਾ ਹੁੰਦਾ ਜਾਂਦਾ ਹੈ ਅਤੇ ਆਪਣੇ ਕਰਮਾਂ ਦਾ ਨਤੀਜਾ ਭੁਗਤਦਾ, ਠੋਕਰਾਂ ਖਾਂਦਾ ਹੈ, ਜਿਸ ਲਈ ਉਹ ਆਪ ਜ਼ਿੰਮੇਵਾਰ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਜਦ ਬੱਚਾ ਆਪ ਹੁਦਰਾ ਹੋ ਕੇ ਮਾਂ ਪਿਆਰ ਤੋਂ ਪਰੇ ਹੋ ਜਾਂਦਾ ਹੈ ਜਾਂ ਉਸਦਾ ਓਲਾ ਛੱਡ ਦਿੰਦਾ ਹੈ ਤਾਂ ਉਸਦਾ ਆਪਣੇ ਮਾਂ ਪਿਆਰ ਰੂਪੀ ਸੋਮੇ ਨਾਲੋਂ ਸੰਬੰਧ ਟੁੱਟ ਜਾਂਦਾ ਹੈ ਅਤੇ ਉਹ ਰੁੱਖਾ ਸੁੱਕਾ ਜੀਵਨ ਬਤੀਤ ਕਰਦਾ, ਆਪਣੀ ਕਰਨੀ ਦਾ ਨਤੀਜਾ ਆਪ ਭੁਗਤਦਾ ਹੈ। ਫਿਰ ਵੀ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਦੇ ਸ਼ੁਭ ਖਿਆਲ ਅਤੇ ਅਸੀਸਾਂ ਉਸੇ ਤਰ੍ਹਾਂ ਕਾਇਮ ਰਹਿੰਦੇ ਹਨ ਤੇ ਜਦੋਂ ਵੀ ਬੱਚਾ ਆਪਣੀਆਂ ਸਿਆਣਪਾਂ ਤੇ ਆਪ ਹੁਦਰੇਪਨ ਤੋਂ ਦੁਖੀ ਹੋ ਕੇ ਮਾਂ ਦੀ ਸ਼ਰਨ ਲੈਂਦਾ ਹੈ ਤਾਂ ਮਾਂ ਉਸਨੂੰ ਫਿਰ ਗੱਲ ਆਉਂਦੀ ਹੈ ਤੇ ਆਪਣਾ ਨਿੱਘਾ ਪਿਆਰ ਤੇ ਸ਼ੁਭ ਅਸੀਸਾਂ ਦਿੰਦੀ ਹੈ। ਜੇ ਅਤ ਕਰੋਪ ਕਰੇ ਕਰਤਾਇਆ ਤਾਂ ਵੀ ਚੀਤ ਨਾ ਰੱਖ ਸਮਾਇਆ। ਇਸੇ ਤਰ੍ਹਾਂ ਜਦੋਂ ਅਸੀਂ ਹੋਮੇ ਦੇ ਭਰਮ ਭੁਲਾਵੇ ਅਧੀਨ ਅਕਾਲ ਪੁਰਖ ਦਾ ਆਸਰਾ ਜਾਂ ਟੇਕ ਛੱਡ ਕੇ ਦੂਜੇ ਭਾਵ ਵਿੱਚ ਆ ਕੇ ਪੰਜਾਂ ਦੇ ਵੱਸ ਪੈ ਕੇ ਆਪਣੀ ਇਲਾਹੀ ਮਾਤਾ ਦੇ ਪਿਆਰ ਤੋਂ ਮੂੰਹ ਮੋੜਦੇ ਹਾਂ ਜਾਂ ਉਸਦਾ ਓਹਲਾ ਛੱਡ ਕੇ ਮਾਇਆ ਦੇ ਚਿਲਕਵੇਂ ਕ੍ਰਿਸ਼ਮਿਆਂ ਵਿੱਚ ਗਲਤਾਨ ਹੋ ਜਾਂਦੇ ਹਾਂ ਤਾਂ ਉਸਦੇ ਸਾਰੇ ਦੈਵੀ ਗੁਣਾਂ ਬਰਕਤਾਂ ਅਤੇ ਬਖਸ਼ਿਸ਼ਾਂ ਤੋਂ ਵਾਂਝੇ ਹੋ ਜਾਂਦੇ ਹਾਂ। ਬਿਜਲੀ ਦੇ ਕਰੰਟ ਤੋਂ ਲਾਭ ਲੈਣ ਲਈ ਤਾਰਾਂ ਦਾ ਮੇਲ ਜ਼ਰੂਰੀ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੀਆਂ ਬੇਅੰਤ ਅਪਾਰ ਸੁਖਦਾਈ ਅਤੇ ਕਲਿਆਣਕਾਰੀ ਦਾਤਾਂ ਦੇ ਪਾਤਰ ਬਣਨ ਲਈ ਸਾਡੇ ਮਨ ਦੀਆਂ ਬਿਰਤੀਆਂ ਦੀ ਤਾਰ ਸਾਡੇ ਅੰਤਰਾਤਮੇ ਹਰੀ ਨਾਮ ਨਾਲ ਜੁੜੀ ਹੋਣੀ ਚਾਹੀਦੀ ਹੈ। ਇਸ ਉਦਾਹਰਨ ਤੋਂ ਸਪਸ਼ਟ ਹੈ ਕਿ ਸਾਡੀ ਸ਼ਰਧਾ ਭਾਵਨੀ ਵਿੱਚ ਵਿਘਣ ਪੈਣ ਨਾਲ ਹੀ ਅਸੀਂ ਰੱਬੀ ਪਿਆਰ ਦੀ ਤਾਰ ਨਾਲੋਂ ਟੁੱਟ ਜਾਂਦੇ ਹਾਂ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਸਾਡੀ ਹੋਮੇ ਦੇ ਭਰਮ ਭੁਲਾਵੇ ਵਿੱਚੋਂ ਉਪਜੀ ਹੋਈ ਸਿਆਣਪ, ਚਾਤਰੀ, ਏਹੜ ਤੇਹੜ ਤੇ ਕਿੰਤੂ ਪਰੰਤੂ ਹੀ ਸਾਨੂੰ ਇਲਾਹੀ ਮਾਤਾ ਪਰਮੇਸ਼ਰ ਦੀ ਨਿੱਘੀ ਗੋਦ ਤੋਂ ਵਾਂਝਿਆਂ ਰੱਖਦੇ ਹਨ। ਜਿਉਂ ਜਿਉਂ ਅਸੀਂ ਅਕਾਲ ਪੁਰਖ ਦੀ ਓਟ ਛੱਡ ਕੇ ਸ਼ਰਧਾਹੀਨ, ਭਾਵਨਾਹੀਨ, ਪਿਆਰਹੀਣ ਹੁੰਦੇ ਜਾਂਦੇ ਹਾਂ ਤਿਉਂ ਤਿਉਂ ਸਾਡੀ ਪ੍ਰੀਤ ਡੋਰੀ ਦੀ ਖਿੱਚ ਕਮਜ਼ੋਰ ਹੁੰਦੀ ਜਾਂਦੀ ਹੈ ਅਤੇ ਇਸ ਤੋਂ ਪ੍ਰਾਪਤ ਹੋਣ ਵਾਲੀਆਂ ਸਾਰੀਆਂ ਇਲਾਹੀ ਦਾਤਾਂ ਅਤੇ ਗੁਣ ਘਟਦੇ ਜਾਂਦੇ ਹਨ। ਜਿਸ ਤਰ੍ਹਾਂ ਸ਼ਾਮ ਹੋਣ ਨਾਲ ਚਾਨਣ ਘਟਦਾ ਜਾਂਦਾ ਹੈ ਅਤੇ ਹਨੇਰਾ ਵੱਧਦਾ ਜਾਂਦਾ ਹੈ, ਇਸੇ ਤਰ੍ਹਾਂ ਜਦ ਇਨਸਾਨ ਨਾਮ ਦੇ ਆਤਮ ਪ੍ਰਕਾਸ਼ ਤੋਂ ਦੂਰ ਹੁੰਦਾ ਜਾਂਦਾ ਹੈ, ਮਾਇਕੀ ਤ੍ਰਿਸ਼ਨਾਵਾਂ ਅਤੇ ਭਰਮ ਭੁਲਾਵੇ ਦਾ ਹਨੇਰ ਵੱਧਦਾ ਜਾਂਦਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਫੇਰ ਵੀ ਜਦੋਂ ਕਦੇ ਸਤਸੰਗ ਕਰਦਿਆਂ ਜੀਵ ਦੀ ਆਤਮਾ ਕਿਸੇ ਤਰ੍ਹਾਂ ਜਾਗ ਪਵੇ ਤੇ ਉਹ ਠਗਣੀ ਮਾਇਆ ਦੇ ਜਾਲ ਵਿੱਚੋਂ ਨਿਕਲਣ ਲਈ ਪਰਮਾਤਮਾ ਦੀ ਸ਼ਰਨ ਆਵੇ ਤਾਂ ਆਪਣੇ ਬਿਰਧ ਨੂੰ ਪਾਲਦੀ ਹੋਈ ਇਲਾਹੀ ਮਾਤਾ ਉਸ ਉੱਤੇ ਮਿਹਰਬਾਨ ਹੁੰਦੀ ਹੈ ਤੇ ਆਪਣੇ ਦਰੋਂ ਘਰੋਂ ਦੈਵੀ ਬਖਸ਼ਿਸ਼ਾਂ ਨਾਲ ਉਸ ਨੂੰ ਨਿਵਾਜਦੀ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ। ਜੋ ਤੇਰੀ ਸਰਨਾਈ ਹਰ ਜੀਓ, ਤਿਨਕੀ ਕਰੈ ਪ੍ਰਤਪਾਲ। ਸਾਡੇ ਇਲਾਹੀ ਮਾਤਾ ਪਿਤਾ ਨੂੰ ਪਤਾ ਸੀ ਕਿ ਇਨਸਾਨ ਆਪਣੀ ਹੋਮੇ ਅਧੀਨ ਹੋ ਕੇ ਤੀਖਣ ਬੁੱਧੀ ਦੀਆਂ ਉਕਤੀਆਂ ਜੁਕਤੀਆਂ ਰਾਹੀਂ ਆਪਣੇ ਦਾਤੇ ਪਰਮੇਸ਼ਰ ਨੂੰ ਭੁੱਲ ਸਕਦਾ ਹੈ। ਇਸ ਲਈ ਆਦਿ ਤੋਂ ਹੀ ਪਰਮੇਸ਼ਰ ਨੇ ਸਾਨੂੰ ਬੇਮੁੱਖਾਂ ਨੂੰ ਭੁੱਲ ਵਿੱਚੋਂ ਕੱਢ ਕੇ ਯਾਦ ਵਿੱਚ ਲਿਆਉਣ ਲਈ ਜਾਂ ਅਕਾਲ ਪੁਰਖ ਦੇ ਓਹਲੇ ਦੀ ਨਿੱਘੀ ਅਤੇ ਸੁਖਦਾਈ ਛਤਰ ਛਾਇਆ ਹੇਠ ਮੁੜ ਲਿਆਉਣ ਲਈ ਧੁਰੋਂ ਗੁਰੂ, ਅਵਤਾਰ, ਪੀਰ, ਫਕੀਰ, ਸਾਧ ਸੰਤ, ਮਹਾਂਪੁਰਖ, ਗੁਰਮੁਖ ਪਿਆਰੇ ਲੋੜ ਅਨੁਸਾਰ ਸੰਸਾਰ ਵਿੱਚ ਭੇਜੇ, ਜਿਨ੍ਹਾਂ ਨੇ ਉਸ ਵਕਤ ਦੇ ਹਾਲਾਤ ਅਨੁਸਾਰ ਜੀਵਨ ਨੂੰ ਪਰਮਾਰਥ ਵੱਲ ਲਾਉਣ ਲਈ ਆਤਮਿਕ ਉਪਦੇਸ਼ ਬਖਸ਼ੇ। ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾ ਹੀ ਦੂਰ। ਸਾਧ ਰੂਪ ਆਪਣਾ ਤਨ ਧਾਰਿਆ, ਮਹਾਂ ਅਗਨ ਤੇ ਆਪ ਉਭਾਰਿਆ। ਇਹ ਸਭ ਕੁਛ ਪ੍ਰੇਮ ਪੁਰਖ ਅਕਾਲ ਪੁਰਖ ਦਾ ਆਪਣੀ ਅੰਸ਼ ਜੀਵਾਂ ਲਈ ਅਤਿਅੰਤ ਪਿਆਰ ਭਾਵਨਾ ਦਾ ਬਿਰਧ, ਮਿਹਰ, ਬਖਸ਼ਿਸ਼, ਗੁਰਪ੍ਰਸਾਦ, ਪ੍ਰਗਟਾਵਾ ਤੇ ਪ੍ਰਤੀਕ ਹੈ। ਦੁਨਿਆਵੀ ਮਾਂ ਦੇ ਹਿਰਦੇ ਵਿੱਚ ਆਪਣੇ ਜਾਏ ਬੱਚੇ ਲਈ ਅਥਾਹ ਪਿਆਰ ਹੁੰਦਾ ਹੈ ਤੇ ਉਹ ਆਪਣੇ ਬੱਚੇ ਦੇ ਵਿਛੋੜੇ ਨੂੰ ਸਹਿ ਨਹੀਂ ਸਕਦੀ ਤੇ ਆਪਣੇ ਗੁਆਚੇ ਬੱਚੇ ਦੀ ਸੂਹ ਲੈਂਦੀ ਰਹਿੰਦੀ ਹੈ। ਉਸ ਨੂੰ ਮੁੜ ਆਪਣੇ ਗੱਲ ਲਾ ਕੇ ਆਪਣੀ ਗੋਦ ਦਾ ਨਿੱਘਾ ਪਿਆਰ ਤੇ ਸੁੱਖ ਦੇਣ ਲਈ ਉਹ ਲੋਚਦੀ ਤੇ ਤੰਗਦੀ ਰਹਿੰਦੀ ਹੈ। ਉਹ ਆਪਣੇ ਬੱਚੇ ਵੱਲ ਪਿਆਰ ਸੁਹਨੇੜੇ ਭੇਜ ਕੇ ਉਸਨੂੰ ਮੁੜ ਆਪਣੇ ਵੱਲ ਪ੍ਰੇਰਦੀ ਤੇ ਖਿੱਚਦੀ ਰਹਿੰਦੀ ਹੈ। ਇਸੇ ਤਰ੍ਹਾਂ ਸਾਡੀ ਇਲਾਹੀ ਮਾਤਾ ਪਰਮੇਸ਼ਰ ਵੀ ਆਪਣੀ ਅੰਸ਼ ਬੱਚਿਆਂ ਦੇ ਵਿਛੋੜੇ ਨੂੰ ਸਹਾਰ ਨਹੀਂ ਸਕਦੀ। ਇਸ ਲਈ ਕਾਇਨਾਤ ਦੇ ਜ਼ਰਰੇ ਜ਼ਰਰੇ ਅੰਦਰ ਉਸਨੇ ਜੀਵਨ ਤੱਤ ਆਤਮਾ ਵਿੱਚ ਆਪਣੇ ਪਿਆਰ ਦੀ ਤਾਂਗ ਜਾਂ ਖਿੱਚ ਦੀ ਅੰਸ਼ ਪ੍ਰਵੇਸ਼ ਕਰ ਦਿੱਤੀ ਹੈ, ਤਾਂ ਜੋ ਜੀਵ ਦੀ ਆਪਣੇ ਕਰਤੇ ਵੱਲ ਅਣਜਾਣੇ ਸਹਿਜ ਸੁਭਾਏ ਖਿੱਚ ਪੈਂਦੀ ਰਹੇ। ਜਿਉਂ ਜਿਉਂ ਜੀਵ ਦਾ ਹੋਮੇ ਦਾ ਛੋੜ ਪਤਲਾ ਹੁੰਦਾ ਜਾਂਦਾ ਹੈ, ਉਸ ਦੀ ਸੁਰਤੀ ਬਿਰਤੀ ਆਤਮ ਪ੍ਰਾਇਣ ਹੁੰਦੀ ਜਾਂਦੀ ਹੈ ਤੇ ਆਪਣੇ ਕੇਂਦਰ ਜਾਂ ਸੋਮੇ ਵੱਲ ਅੰਤਰ ਆਤਮੇ ਖਿੱਚ ਵਧਦੀ ਜਾਂਦੀ ਹੈ। ਇਹ ਆਤਮਿਕ ਪਿਆਰ ਦੀ ਖਿੱਚ ਤਾਰ ਜਾਂ ਕਾਂਖੀ ਦੁਵੱਲੀ ਹੈ। ਇੱਕ ਪਾਸੇ ਅਕਾਲ ਪੁਰਖ ਆਪਣੀ ਅੰਸ਼ ਨੂੰ ਆਪਣੇ ਵੱਲ ਇਲਾਹੀ ਪਿਆਰ ਨਾਲ ਖਿੱਚ ਰਿਹਾ ਹੈ, ਦੂਸਰੇ ਪਾਸੇ ਜੀਵ ਆਪਣੇ ਕੇਂਦਰ ਪਰਮੇਸ਼ਰ ਵੱਲ ਅਣਜਾਣੇ ਸਹਿਜ ਸੁਭਾਏ ਖਿੱਚਿਆ ਜਾ ਰਿਹਾ ਹੈ। ਮੂਲ ਆਲਨ ਸਿਉਂ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਨੀ। ਇਸ ਇਲਾਹੀ ਪ੍ਰੀਤ ਡੋਰੀ ਦਾ ਸਰੂਪ ਕੀ ਹੈ? ਹਾਂਜੀ, ਇਸ ਇਲਾਹੀ ਪ੍ਰੀਤ ਡੋਰੀ ਦਾ ਸਰੂਪ ਸ਼ਰਧਾ ਭਾਵਨੀ, ਭਉ ਭਾਵਨੀ, ਪ੍ਰੇਮ ਸਵੈਪਨਾ, ਪਿਆਰ ਤਾਂਗ, ਸੇਵਾ ਭਾਵ, ਸਿਮਰਨ ਤੇ ਆਪਾ ਵਾਰਨਾ ਹੈ। ਪਰ ਹੋਮੇ ਦੇ ਭਰਮ ਭੁਲਾਵੇ ਵਿੱਚ ਇਨਸਾਨ ਆਪਣੇ ਆਪ ਨੂੰ ਹੀ ਕਰਤਾ ਧਰਤਾ ਸਮਝ ਕੇ ਆਪਣੀ ਤੀਖਣ ਬੁੱਧੀ ਨਾਲ ਸਿਆਣਪਾਂ ਤੇ ਚਤੁਰਾਈਆਂ ਘੋਟਦਾ ਰਹਿੰਦਾ ਹੈ। ਇਸ ਤਰ੍ਹਾਂ ਅਸੀਂ ਇੱਕ ਦੂਜੇ ਨਾਲ ਵੈਰ ਵਿਰੋਧ, ਈਰਖਾ, ਦੁਵੈਤ, ਲੜਾਈ, ਝਗੜੇ, ਦੁਸ਼ਮਣੀਆਂ ਸਹੇੜ ਲੈਂਦੇ ਹਾਂ ਤੇ ਨਤੀਜੇ ਦੇ ਤੌਰ ਤੇ ਡਰ, ਫਿਕਰ, ਸ਼ੱਕ ਤੇ ਚਿੰਤਾ ਚਖਾ ਵਿੱਚ ਸੜਦੇ ਬਲਦੇ ਦੁੱਖ ਭੋਗਦੇ ਹਾਂ। ਜੇਕਰ ਨਿੱਕਾ ਬੱਚਾ ਕਿਸੇ ਕਾਰਨ ਗੁਆਚ ਜਾਵੇ ਤੇ ਵੱਡਾ ਹੋ ਕੇ ਆਪਣੇ ਹੀ ਬਾਪ ਦੇ ਰਾਜ ਵਿੱਚ ਨੌਕਰ ਹੋ ਜਾਵੇ ਤਾਂ ਉਸ ਨਾਲ ਬਾਕੀ ਨੌਕਰਾਂ ਵਾਂਗ ਹੀ ਵਰਤਾਰਾ ਹੁੰਦਾ ਹੈ। ਪਰ ਜੇਕਰ ਕਿਸੇ ਦੀ ਪ੍ਰੇਰਣਾ ਸਦਕਾ ਉਸਨੂੰ ਆਪਣੇ ਬਾਪ ਦੀ ਪਹਿਚਾਣ ਹੋ ਜਾਵੇ, ਉਹ ਮੁੜ ਉਸ ਦੀ ਸ਼ਰਨ ਚੱਲਿਆ ਜਾਵੇ ਤਾਂ ਉਹ ਨੌਕਰ ਤੋਂ ਬਦਲ ਕੇ ਪੁੱਤਰ ਬਣ ਜਾਂਦਾ ਹੈ ਤੇ ਆਪਣੇ ਬਾਪ ਦੀ ਜਾਇਦਾਦ ਜਾਂ ਵਿਰਾਸਤ ਦਾ ਹੱਕਦਾਰ ਬਣ ਜਾਂਦਾ ਹੈ। ਇਸੇ ਤਰ੍ਹਾਂ ਸਾਰੇ ਧਿਆਨ ਕਰੀਏ, ਜੇ ਅਸੀਂ ਮੁੜ ਅਕਾਲ ਪੁਰਖ ਰੂਪੀ ਇਲਾਹੀ ਮਾਤਾ ਦੀ ਸੁਖਦਾਈ ਗੋਦ ਦਾ ਨਿੱਘ ਮਾਣਨਾ ਚਾਹੁੰਦੇ ਹਾਂ, ਉਸ ਦੀਆਂ ਦੈਵੀ ਬਖਸ਼ਿਸ਼ਾਂ ਦੇ ਪਾਤਰ ਬਣਨਾ ਚਾਹੁੰਦੇ ਹਾਂ, ਗੁੱਜੀ ਭਾਏ ਜਲੈ ਸੰਸਾਰਾ ਦੇ ਸੇਕ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਗੁਰਬਾਣੀ ਦੀਆਂ ਹੇਠ ਲਿਖੀਆਂ ਪੰਕਤੀਆਂ ਦੀ ਰੋਸ਼ਨੀ ਵਿੱਚ ਆਪਣਾ ਜੀਵਨ ਢਾਲਣਾ ਪਵੇਗਾ। ਕਿਹੜੀਆਂ? ਜੋ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੇ, ਤਜੋ ਸਿਆਨਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਉ ਜਾਏ। ਮੇਰੇ ਮਨ ਨਾਮ ਨਿਤ ਨਿਤ ਲੇ, ਜਲਤ ਨਾਹੀ ਅਗਨ ਸਾਗਰ, ਸੂਖ ਮਨ ਤਨ ਦੇ। ਕੋਈ ਨਾ ਕਿਸੀ ਸੰਗ ਕਾਹੇ ਗਰਬੀ ਐ, ਏਕ ਨਾਮ ਆਧਾਰ ਪਉ ਜਲ ਤਰਬੀ ਐ। ਰੇ ਮਨ ਓਟ ਲਿਹੋ ਹਰ ਨਾਮਾ, ਜਾ ਕੇ ਸਿਮਰਨ ਦੁਰਮਤ ਨਾ ਸਹਿ, ਪਾਵੈ ਪਦ ਨਿਰਮਾਣਾ। ਜੀ ਅਰੇ ਓਲਾ ਨਾਮ ਕਾ, ਅਵਰ ਜ ਕਰਨ ਕਰਾਵਨੋ, ਤਿਨ ਮੈਂ ਪਉ ਹੈ ਜਾਮ ਕਾ। ਹਾਂਜੀ, ਜੀ ਅਰੇ ਓਲਾ ਨਾਮ ਕਾ, ਅਵਰ ਜ ਕਰਨ ਕਰਾਵਨੋ, ਤਿਨ ਮੈਂ ਪਉ ਹੈ ਜਾਮ ਕਾ। ਲੇਖ ਨੰਬਰ 57, ਓਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਗੁਰਬਾਣੀ ਦੇ ਗੁੱਜੇ ਆਤਮਿਕ ਭੇਦ ਸਾਡੇ ਸਮਝ ਗੋਚਰਾ ਕਰਨ ਲਈ ਇਹ 132 ਗੁਰਬਾਣੀ ਵਿਚਾਰ ਦੇ ਲੇਖ ਲਿਖੇ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।